दीपक जी, स्वागत है तुहाडा। सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਅੱਜ ਸ਼ੁਰੂ ਕਰਦੇ ਹਾਂ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤਲਬ ਕੀਤਾ ਜਾਣਾ ਹੈ।
ਬਿਲਕੁਲ ਜੀ, ਇਹ ਸਵਾਲੇ ਨਾਲ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੋਹਰਾ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕੁਝ ਅਜਿਹੇ ਸੰਕੇਤ ਦਿੱਤੇ ਗਏ ਕਿ ਆਉਂਦੇ ਸਮੇਂ ਦੇ ਵਿੱਚ ਜੇ ਲੋੜ ਪਵੇ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਅਸੀਂ ਤਲਬ ਵੀ ਕਰ ਸਕਦੇ ਹਾਂ। ਉਹਨਾਂ ਨਾਲ ਕੋਲ ਸਵਾਲ ਆਇਆ ਅਤੇ ਉਸ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਗੱਲ ਕੀਤੀ। ਅਸਲ 'ਚ ਗੱਲ ਇੱਥੋਂ ਤੁਰੀ ਕਿ ਉਹ ਕਹਿਣ ਲੱਗੇ ਬਈ ਕਿ ਜਥੇਦਾਰ ਸਾਹਿਬ ਰਹੇ ਨੇ, ਸ਼ੋਭਦਾ ਨਹੀਂ ਕਿ ਜਾ ਕੇ ਇੱਕ ਪਾਰਟੀ ਦਾ ਪ੍ਰਧਾਨ ਬਣੋ, ਠੀਕ ਹੈ ਨਾ, ਇਹ ਚੰਗਾ ਨਹੀਂ ਲੱਗਦਾ, ਤੁਸੀਂ ਐਡੇ ਵੱਡੇ ਰੁਤਬੇ ਦੇ ਸੀ ਕਿ ਜਥੇਦਾਰ ਹੁੰਦਿਆਂ ਫਿਰ ਇਹ ਪ੍ਰਧਾਨਗੀਆਂ ਦੀ ਦੌੜ 'ਚ ਪੈਣਾ, ਇਹ ਚੰਗਾ ਨਹੀਂ ਲੱਗਦਾ। ਅਤੇ ਇਸ ਦਾ ਜਵਾਬ ਗਿਆਨੀ ਹਰਪ੍ਰੀਤ ਸਿੰਘ ਨੇ ਥੋੜ੍ਹਾ ਜਿਹਾ ਵਿਲੱਖਣ ਤਰੀਕੇ ਨਾਲ ਦਿੱਤਾ। ਉਹ ਕਹਿੰਦੇ ਵੀ ਕਿ ਜਥੇਦਾਰ ਸਾਹਿਬ ਨੂੰ ਸਿੱਖ ਇਤਿਹਾਸ ਪੜ੍ਹ ਲੈਣਾ ਚਾਹੀਦਾ, ਕਿਉਂਕਿ ਜਿਹੜਾ ਹਵਾਲਾ ਇਹ ਹੈ ਕਿ ਜਿਸ ਦਿਨ ਉਹ ਪ੍ਰਧਾਨ ਬਣੇ ਸੀ ਉਸ ਦਿਨ ਵੀ, ਜਾਂ ਮੀਡੀਆ ਦੇ ਹਵਾਲੇ ਨਾਲ ਵੀ ਗੱਲ ਆਉਂਦੀ ਰਹੀ ਹੈ ਕਿ ਇਸ ਤੋਂ ਪਹਿਲਾਂ ਵੀ ਚਾਰ ਪੰਜ ਜਥੇਦਾਰ ਅਜਿਹੇ ਹੋਏ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਫਿਰ ਬਾਅਦ ਚੋਂ ਰਾਜਨੀਤਿਕ ਤੌਰ 'ਤੇ ਪ੍ਰਧਾਨਗੀਆਂ ਸੰਭਾਲੀਆਂ ਨੇ। ਸੋ ਇਸ ਲਈ ਉਹ ਕਹਿੰਦੇ ਕਿ ਸਿੱਖੀ ਤਪਿਰਤ ਅਤੇ ਵੈਸੇ ਵੀ ਮੀਰੀ ਪੀਰੀ ਦੇ ਸਿਧਾਂਤ ਨੂੰ ਆਪਾਂ ਪਾਲਣਾ ਕਰਨ ਵਾਲੇ ਹਾਂ। ਸੋ ਇਸ ਨੁਕਤੇ ਤੋਂ ਉਹਨਾਂ ਨੇ ਸ਼ਾਇਦ ਵਾਪਸੀ ਜਵਾਬ ਦਿੱਤਾ। ਪਰ ਇਹਦੇ ਨਾਲ ਹੀ ਮੀਡੀਆ ਕਰਮੀਆਂ ਨੇ ਜਦੋਂ ਗਿਆਨੀ ਕੁਲਦੀਪ ਸਿੰਘ ਗੜਗਾ ਜੋਹਰਾਂ ਨੂੰ ਇਹ ਵੀ ਪੁੱਛਿਆ ਕਿ ਜੀ ਪਹਿਲੀ ਤਕਰੀਰ 'ਚ ਉਹਨਾਂ ਨੇ ਇਹ ਬੋਲਿਆ, ਇੱਦਾਂ ਬੋਲਿਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ, ਉਹ ਕਹਿੰਦੇ ਦੇਖੋ ਕਿ ਜੇਕਰ ਕੁਛ ਲੱਗਿਆ ਅਜਿਹਾ ਤਾਂ ਫਿਰ ਅੱਗੇ ਗੱਲ ਸੋਚੀ ਵੀ ਜਾ ਸਕਦੀ ਹੈ, ਕੀਤੀ ਵੀ ਜਾ ਸਕਦੀ ਹੈ। ਇਹਦਾ ਮਤਲਬ ਕੀ, ਇੱਥੇ ਤੱਕ ਮੰਥਨ ਚੱਲ ਰਿਹਾ, ਇੱਥੇ ਤੱਕ ਵਿਚਾਰ ਚੱਲ ਰਿਹਾ ਕਿ ਜੇ ਲੋੜ ਪਵੇ ਉਹਨਾਂ ਨੂੰ ਤਲਬ ਕਰ ਸਕਦੇ ਹਾਂ। ਕੀ ਕੁਝ ਤੇਰਾਂ ਰਾਜਨੀਤਿਕ ਤਰ੍ਹਾਂ ਹੀ ਸੋਚਦੀਆਂ ਕਿ ਇਸ ਤਰ੍ਹਾਂ ਬੇਇੱਜ਼ਤ, ਜਦੋਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆ ਕੇ ਖਲੋਣਾ ਕੋਈ ਬੇਇੱਜ਼ਤੀ ਵਾਲਾ ਨਹੀਂ ਗਾ, ਇਹ ਸਿੱਖ ਰਵਾਇਤ ਹੈ, ਇਹ ਸਿੱਖ ਪਰੰਪਰਾ ਹੈ। ਉਸ ਸਥਾਨ 'ਤੇ ਆ ਕੇ ਨਤਮਸਤਕ ਹੋ ਕੇ ਜੇ ਕੋਈ ਗਲਤੀ ਹੋ ਜਾਵੇ ਉਸ ਨੂੰ ਕਬੂਲ ਕਰਨਾ, ਸੋ ਇਹ ਇੱਕ ਸਿੱਖ ਪਰੰਪਰਾ ਜਿਹੜੀ ਇੱਕ ਵਿਸ਼ਾਲਤਾ ਅਤੇ ਮਹਾਨਤਾ ਦਾ ਪ੍ਰਤੀਕ ਹੈ। ਸੋ ਉਸ ਨੂੰ ਜੇਕਰ ਇਸ ਤਰ੍ਹਾਂ ਰਾਜਨੀਤਿਕ ਤੌਰ 'ਤੇ ਵਰਤਣ ਦੀ ਕਵਾਇਤ ਚੱਲਦੀ ਹੈ, ਫਿਰ ਨਵਾਂ ਸਵਾਲ ਵੀ ਖੜਾ ਜੇ ਇਸ ਤੋਂ ਪਹਿਲਾਂ ਵੀ ਕਿਸੇ ਨੇ ਵਰਤੀ ਹੋਊਗੀ, ਹੈ ਨਾ, ਜਿਵੇਂ ਹੁਣ ਕਿਹਾ ਜਾਂਦਾ ਜੀ ਕਿ ਦੋ ਤਰੀਕ ਵਾਲਾ ਫੈਸਲਾ ਰਾਜਨੀਤੀ ਤੋਂ ਪ੍ਰੇਰਿਤ ਸੀ ਜੀ ਤਾਂ ਕਰਾਇਆ, ਜੇ ਇਸ ਤਰ੍ਹਾਂ ਪਹਿਲਾਂ ਵੀ ਕਿਸੇ ਨੇ ਕੀਤਾ ਹੋਊਗਾ ਤਾਂ ਫਿਰ ਗੁਰੂ ਦੀ ਕਚਹਿਰੀ 'ਚ ਉਹ ਵੀ ਜਵਾਬਦੇਹ ਹੋਊਗਾ, ਅਤੇ ਜੇ ਹੁਣ ਵਾਲੇ ਕਰ ਰਹੇ ਨੇ ਤਾਂ ਫਿਰ ਉਹ ਵੀ ਜਵਾਬਦੇਹ ਹੋਣਗੇ, ਕਿਉਂਕਿ ਪੰਜਾਬ 'ਚ ਇਸ ਤਰ੍ਹਾਂ ਦੀ ਗੱਲ ਤੁਰ ਪਈ ਹੈ ਕਿ ਮੌਜੂਦਾ ਜਥੇਦਾਰ ਸਾਹਿਬ ਕੀ ਜਥੇਦਾਰੀ ਵਜੋਂ ਬੋਲ ਰਹੇ ਨੇ ਜਾਂ ਇੱਕ ਰਾਜਨੀਤਿਕ ਧਿਰ ਵੱਲੋਂ ਬੋਲ ਰਹੇ ਨੇ। ਸੋ ਇਹ ਵੀ ਨੁਕਤੇ ਸ਼ੁਰੂ ਹੋ ਗਏ।
ਜੀ,
ਅਤੇ ਦੂਸਰੇ ਪਾਸੇ ਅੱਜ ਨਵੀਂ ਧਿਰ ਦੀ, ਨਵੀਂ ਪ੍ਰਧਾਨਗੀ ਵਾਲੀ ਧਿਰ ਦੀ ਮੀਟਿੰਗ ਸੀ, ਮੰਨਿਆ ਜਾ ਰਿਹਾ ਸੀਗਾ ਕਿ ਉਹ ਅੱਜ ਆਪਣੀ ਮਤਲਬ ਵਰਕਿੰਗ ਕਮੇਟੀ ਲਈ, ਜ਼ਿਲ੍ਹਾ ਪ੍ਰਧਾਨਾਂ ਲਈ, ਕੁਝ ਇਹਨਾਂ ਲਈ ਗੱਲ ਕਰਨਗੇ। ਬੇਸ਼ੱਕ ਸਵਾਲ ਉਹਨਾਂ 'ਤੇ ਵੱਡਾ ਖੜਾ ਹੈ ਕਿ ਤੁਸੀਂ ਕਿਹਾ ਤਾਂ ਇਹ ਸੀਗਾ ਕਿ 31 ਮੈਂਬਰੀ ਅਸੀਂ ਵਰਕਿੰਗ ਕਮੇਟੀ ਹੈ ਜਿਹੜੀ ਉਹ ਚੁਣਾਂਗੇ ਜੀ, ਅਤੇ 10 ਮੈਂਬਰ ਪ੍ਰਧਾਨ ਜੀ ਨਾਮਜ਼ਦ ਕਰਨਗੇ, ਪਰ ਜੇ ਚੁਣਨੇ ਸੀ ਤਾਂ 500 ਡੈਲੀਗੇਟਾਂ ਚੁਣਨੇ ਸੀ, ਉਦੋਂ ਤਾਂ ਚੁਣੇ ਨਹੀਂ।
ਜੀ,
ਸੋ ਫਿਰ ਸਭ ਦੀਆਂ ਨਜ਼ਰਾਂ ਅੱਜ ਸੀ ਕਿ ਕੀ ਅੱਜ ਹੁਣ ਲੈ ਦੇ ਕੇ ਹੋਣਾ ਤਾਂ ਇਹੀ ਹੈ ਕਿ ਵੀ ਤੁਸੀਂ ਮਤਲਬ ਉਹੀ ਪੁਰਾਣਾ ਤਰੀਕਾ ਬਾਦਲਾਂ ਵਾਲਾ ਹੀ ਕਿ ਉਸੇ ਤਰੀਕੇ ਨਾਲ ਤੁਸੀਂ ਮੂੰਹ ਦੇਖ ਕੇ ਟਿੱਕੇ ਲਾਓਗੇ ਅਤੇ ਸਭ ਨੂੰ ਪਤਾ ਕਿ ਆਹ ਲੀਡਰ ਤਾਂ ਆਉਣਗੇ ਵੀ, ਹੈ ਨਾ, ਜਿਹੜੇ ਪਿੱਛੋਂ ਲੰਬੇ ਤੁਰੇ ਆਉਂਦੇ ਨੇ, ਸੋ ਉਹਨਾਂ ਨੇ ਤਾਂ ਮੁਰਲੀ ਲਾਈਨ 'ਚ ਬੈਠਣਾ ਹੀ ਆ। ਪਰ ਅੱਜ ਉਹ ਚੋਣ ਦੀ ਬਜਾਏ ਇਸ ਬੈਠਕ ਦੇ ਵਿੱਚ ਕੁਝ ਨਿਵੇਕਲੇ ਕੰਮ ਹੁੰਦੇ ਨਜ਼ਰ ਆਏ। ਸਭ ਤੋਂ ਪਹਿਲਾਂ ਉਹ ਕਹਿੰਦੇ ਜੀ ਵਿਜ਼ਨ ਡਾਕੂਮੈਂਟ ਬਣੇਗਾ ਸਾਡਾ ਕਿ ਭਵਿੱਖ ਦਾ ਸਾਡਾ ਸਰੂਪ ਕੀ ਹੋਵੇ ਇਸ ਪਾਰਟੀ ਦੀ ਬਣਤਰ ਦਾ, ਉਹਦੇ ਲਈ ਕੰਮ ਕਰਾਂਗੇ, ਝੁੰਦਾ ਸਾਹਿਬ ਨੂੰ ਉਹਦਾ ਇੰਚਾਰਜ ਲਾਉਂਦੇ ਹਾਂ। ਫਿਰ ਇਹਦੇ ਵਿੱਚ ਆਇਆ ਕਿ ਕਾਨੂੰਨੀ ਮਸਲੇ ਉਹਨਾਂ ਨੂੰ ਦੇਖਣ ਬਚਣ ਲਈ, ਉਹਦੇ ਲਈ ਕਹਿੰਦੇ ਜਸਟਿਸ ਨਿਰਮਲ ਸਿੰਘ ਹੋਰਾਂ ਨੂੰ ਅਸੀਂ ਤੈਅ ਕਰਦੇ ਹਾਂ। ਹੁਣ ਕਾਨੂੰਨੀ ਮਸਲੇ ਕਿਹੜੇ?
ਜੀ,
ਜਿਹੜੇ ਦਲਜੀਤ ਸਿੰਘ ਚੀਮਾ ਕਹਿ ਰਹੇ ਸੀਗੇ 420 ਦਾ ਪਰਚਾ ਕਰਨਾ, ਉਹ ਦੇਖਣੇ ਆ, ਜਾਂ ਜਿਹੜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਦੋਂ ਪ੍ਰਧਾਨ ਬਣੇ ਉਦਣ ਕਹਿ ਰਹੇ ਸੀ ਕਿ SGPC ਦਾ ਕਬਜ਼ਾ ਲੈਣਾ, ਉਹ ਕਾਨੂੰਨੀ ਤਰੀਕਾ, ਜਾਂ ਚੋਣ ਕਮਿਸ਼ਨ ਕੋਲ ਜਾਣਾ ਹੈ, ਤੁਸੀਂ ਕਹਿੰਦੇ ਹੋ ਜੀ ਦਫ਼ਤਰ ਵੀ ਲੈਣਾ ਹੈ, ਚੋਣ ਨਿਸ਼ਾਨ ਵੀ ਲੈਣਾ, ਉਹ, ਜਾਂ ਫਿਰ ਕੱਲ੍ਹ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਤੁਸੀਂ ਨਵਾਂ ਨਾਂ ਲੈ ਕੇ ਨਵਾਂ ਚੋਣ ਨਿਸ਼ਾਨ ਲੈਣਾ, ਉਹ। ਹੁਣ ਜੇ MLA ਅਤੇ MP ਦੀ ਗਿਣਤੀ ਕਰੋਗੇ ਫਿਰ ਉੱਧਰ ਪਲੜਾ ਭਾਰੀ ਵੀ ਹੋ ਸਕਦਾ, ਜਦੋਂ ਕਿ 3 MLA ਨੇ, 3 ਅੱਡ ਅੱਡ ਨੇ, ਪਰ ਇੱਕ MP ਉੱਧਰ ਹੈਗਾ ਅਤੇ ਇੱਕ MLA ਵੀ ਉੱਧਰ ਹੈਗਾ। ਫਿਰ ਕਹਿੰਦੇ ਕਿ ਨਹੀਂ, ਇਹ ਵੀ ਤਰੀਕਾ ਅਪਣਾ ਸਕਦੇ ਨੇ, ਇਸ ਦੇ ਉੱਤੇ ਵੀ ਕਾਨੂੰਨੀ ਚਰਚਾ ਸ਼ੁਰੂ ਹੋ ਗਈ ਹੈ ਕਿ ਜਿਹੜੀ ਸਾਡੀ ਮੈਂਬਰਸ਼ਿਪ ਹੈ ਉਹ ਸਾਡੀ ਬੜੀ ਤਰੀਕਾਕਾਰ ਨਾਲ ਕਿ ਹਰੇਕ ਦਾ ਵੋਟਰ ਕਾਰਡ, ਆਧਾਰ ਕਾਰਡ, ਫੋਟੋ, ਪਹਿਚਾਣ, ਸਾਰਾ ਕੁਛ, ਇਲਾਕਾ, ਜ਼ਿਲ੍ਹਾ, ਹੈ, ਦਸਤਾਵੇਜ਼ ਹੈ। ਅਤੇ ਕਹਿੰਦੇ ਜੀ ਬਾਦਲ ਧਿਰ ਨੇ ਦਸਤਾਵੇਜ਼ੀ ਨਹੀਂ ਕੀਤੀ, ਸੋ ਇਸ ਲਈ ਕਹਿੰਦੇ ਅਸੀਂ ਉਹਨੂੰ ਚੁਣੌਤੀ ਦੇਵਾਂਗੇ ਕਿ ਜੀ ਸਾਡਾ ਤਰੀਕਾ ਉਹੀ ਹੈ, ਦਰੁਸਤ ਹੈ, ਅਤੇ ਅਸੀਂ ਉਹ ਅਸਲੀ ਪਾਰਟੀ ਹਾਂ, ਸੋ ਜੇ ਉਹੀ ਰਜਿਸਟ੍ਰੇਸ਼ਨ ਉਹੀ ਚੋਣ ਨਿਸ਼ਾਨ ਉਹਦੇ ਆਧਾਰ ਤੇ ਜਾਣਾ ਤਾਂ ਕੀ ਉਹਦੇ ਲਈ ਜਸਟਿਨ ਨਿਰਮਲ ਸਿੰਘ ਰੋਲ ਨਿਭਾਉਣਗੇ? ਤੇ ਫਿਰ ਕਹਿੰਦੇ ਮਹਿਲਾ ਵਿੰਗ ਵੀ ਬਣਾਉਣਾ, ਉਹਦੀ ਜ਼ਿੰਮੇਵਾਰੀ ਬੀਬੀ ਜੀ ਨੂੰ ਸੌਂਪ ਦਿਓ, ਬੀਬੀ ਜਗੀਰ ਕੌਰ ਨੂੰ ਸੌਂਪ ਦਿੱਤੀ ਹੈ।
ਜੀ
ਸੋ ਇਹ ਸਾਰੀ ਚਰਚਾ ਅੱਜ ਢੀਂਡਸਿਆਂ ਦੇ ਘਰੇ ਚੰਡੀਗੜ੍ਹ 'ਚ ਹੋਈ ਹੈ, ਪਰ ਸਾਰੇ ਡੀਕਦੇ ਰਹੇ, ਮਨਪ੍ਰੀਤ ਤਿਆਲ ਹੀ ਨਹੀਂ ਸੀ ਅੱਜ ਬੈਠਕ ਦੇ ਵਿੱਚ,
ਜੀ
ਹੈ, ਤੇ ਜਿਹੜੀ ਪੰਥਕ ਕੌਂਸਲ ਬਣੀ ਆ ਉਹਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਅੱਜ ਨਹੀਂ ਆਏ, ਤੇ ਕਿਹਾ ਜਾ ਰਿਹਾ ਮਨਪ੍ਰੀਤ ਤਿਆਲ ਜੀ ਦਾ, ਚਲੋ ਪਹਿਲਾਂ ਸੂਚਨਾ ਦਿੱਤੀ ਸੀ ਕਿ ਮੇਰਾ ਕੋਈ ਨਿੱਜੀ ਰਜੇਵਾ ਜੀ ਮੈਂ ਨਹੀਂ ਆ ਸਕਦੇ, ਪਰ ਕੀ ਇਹ ਰਾਜਨੀਤਿਕ ਵਿੰਗ ਦੀ ਬੈਠਕ ਹੈ ਇਸ ਲਈ ਬੀਬੀ ਜੀ ਨਹੀਂ ਆਏ, ਜਾਂ ਬੀਬੀ ਜੀ ਨੂੰ ਸੱਦਿਆ ਨਹੀਂ ਗਿਆ, ਜਾਂ ਕੋਈ ਹੋਰ ਪਹਿਲੂ ਹੈ, ਜਾਂ ਜੋ ਕੌਂਸਲ ਬਣਾਉਣਗੇ ਉਹ ਤੋਂ ਬਾਅਦ ਹੈ। ਸੋ ਇਹ ਨਹੀਂ, ਉਹ ਦੋ ਚਿਹਰੇ ਅੱਜ ਨਹੀਂ ਦੇਖੇ ਗਏ। ਹਾਂ, ਬਾਕੀ ਆਮਦ ਸ਼ੁਰੂ ਹੋ ਗਈ, ਆਮ ਆਦਮੀ ਪਾਰਟੀ ਚੋਂ ਕੁਝ ਲੀਡਰ ਛੱਡ ਕੇ ਇੱਧਰ ਆ ਗਏ, ਉਹ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।
ਜੀ
ਸੋ ਹੁਣ ਇੱਕ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਟਿੱਪਣੀਆਂ ਤੋਂ ਇਹ ਪਹਿਲੂ ਉੱਭਰ ਰਿਹਾ ਕਿ ਇਹਨਾਂ ਨੂੰ ਉੱਥੇ ਤੱਕ ਵੀ ਲਿਜਾਇਆ ਜਾ ਸਕਦਾ, ਦੂਏ ਪਾਸੇ ਸਪਸ਼ਟ ਹੈ ਜੀ ਕਿ ਲੜਾਈ ਆਹਮੋ ਸਾਹਮਣੇ ਦੀ ਦੋਵੇਂ ਦਲਾਂ ਚੱਲਣੀ ਹੈ, ਉਹਦੇ ਵੱਲ ਨੂੰ ਵੱਧਦੇ ਨਜ਼ਰ ਆ ਰਹੇ, ਪਰ ਇਹਨਾਂ ਨੇ ਵੱਖਰਾ ਰੋਡ ਮੈਪ ਬਣਾਉਣ ਦੀ ਜਿਹੜੀ ਪ੍ਰਕਿਰਿਆ ਕੱਢੀ ਹੈ ਉਹ 'ਚੋਂ ਦੇਖਦੇ ਹਾਂ ਜੀ ਕੀ ਨਿਕਲ ਕੇ ਆਉਂਦਾ।
ਅੱਛਾ ਦੀਪਕ ਜੀ, ਦੱਸਿਓ ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਉਹਨਾਂ ਨੂੰ ਅਕਾਲ ਤਖਤ ਮੂਹਰੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਜੀ?
ਬਿਲਕੁਲ ਜੀ, ਪਿਛਲੇ ਦਿਨੀ ਆਪਾਂ ਇਸ ਖਬਰ 'ਤੇ ਚਰਚਾ ਕੀਤੀ ਸੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਿਹੜੇ ਡਾਕਟਰ ਕਰਮਜੀਤ ਸਿੰਘ ਹੋਰੀ, ਉਹ ਇੱਕ ਸਮਾਗਮ ਦੇ ਵਿੱਚ ਖੜੇ ਨਜ਼ਰ ਆਉਂਦੇ ਨੇ, ਉਹਨਾਂ ਦੀ ਵੀਡੀਓ ਜਨਤਕ ਹੁੰਦੀ ਹੈ ਕਿ ਉਹ RSS ਦੇ ਮੁਖੀ ਨੂੰ ਰਿਪੋਰਟ ਕਰ ਰਹੇ ਨੇ, ਕੋਈ ਜਾਣਕਾਰੀ ਦੇ ਰਹੇ ਨੇ ਆਪਣੀ ਯੂਨੀਵਰਸਿਟੀ ਦੇ ਹਵਾਲੇ ਨਾਲ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਕੋਈ ਮੀਟਿੰਗ ਕਰਨ, ਕੋਈ ਉਹਨਾਂ ਨੂੰ ਗੱਲ ਦੱਸਣ, ਜਾਂ ਮਤਲਬ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸਣ, ਪੰਜਾਬ ਦੇ ਰਾਜਪਾਲ ਨੂੰ ਦੱਸਣ, ਦੇਸ਼ ਦੇ ਸਿੱਖਿਆ ਮੰਤਰੀ, ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਨੂੰ ਦੱਸਣ, ਫਿਰ ਤਾਂ ਸਮਝ ਆਉਂਦਾ ਕਿ ਇੱਕ ਸਰਕਾਰੀ ਪ੍ਰਕਿਰਿਆ ਤਹਿਤ ਰਿਪੋਰਟ ਦੇ ਰਹੇ ਨੇ ਜੀ। ਜੇ ਇੱਕ ਸੰਸਥਾ ਦੇ ਨੁਮਾਇੰਦੇ ਨੂੰ, ਔਰ ਉਹ ਵੀ ਉਸ ਸੰਸਥਾ ਨਾਲ ਜਿਹਦੇ ਨਾਲ ਤੁਹਾਡੀ ਨਾ ਤਸੀਰ ਮਿਲੇ, ਨਾ ਵਿਵਹਾਰ ਮਿਲੇ, ਨਾ ਸਿਧਾਂਤ ਮਿਲਣ, ਸੋ ਉਸ ਨਾਲ ਕਿਹੜੇ ਹਵਾਲੇ ਨਾਲ ਤੁਸੀਂ ਰਿਪੋਰਟ ਦੇ ਰਹੇ ਹੋ? ਨਾ ਉਹ ਸਰਕਾਰੀ ਸੰਸਥਾ ਹੈ, ਨਾ ਉਹ ਸਰਕਾਰੀ ਅਦਾਰਾ ਹੈ, ਨਾ ਤੁਸੀਂ ਉਹਨਾਂ ਨੂੰ ਜਵਾਬ ਦੇ ਹੋ, ਤੇ ਤੁਸੀਂ ਉਹਨਾਂ ਉਰੇ ਗੱਲ ਵੀ ਉਸ ਤਰ੍ਹਾਂ ਦੀ ਰੱਖ ਰਹੇ ਹੋ ਜਿਹੜੀ ਉਹਨਾਂ ਨੂੰ ਪਸੰਦ ਆਵੇ। ਸੋ ਇਸ ਲਈ ਉਹਦੇ ਉੱਤੇ ਫਿਰ ਸਿੱਖ ਜਗਤ ਨੇ ਵੀ, ਹੈ, ਸਿੱਖ ਭਾਈਚਾਰੇ ਨੇ ਵੀ, ਸਿੱਖ ਸੰਸਥਾਵਾਂ ਨੇ ਵੀ ਰੋਸਾ ਪ੍ਰਗਟਾਇਆ ਕਿ ਸ਼ੋਭ ਦੀ ਨਿੱਜੀ ਗੱਲ ਉਹ ਵੀਡੀਓ ਜਦੋਂ ਚੱਲੀ, ਤੇ SGPC ਨੇ ਫਿਰ ਪਹਿਲਕਦਮੀ ਕੀਤੀ, ਉਹਦੇ ਤੇ 34 ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਧਾਮੀ ਸਾਹਿਬ ਨੇ ਕਿ ਜਥੇਦਾਰਾਂ ਦੀ ਸੇਵਾ ਮੁਕਤੀ ਔਰ ਨਿਯੁਕਤੀ ਲਈ, ਉਹ 'ਚੋਂ ਡਾਕਟਰ ਕਰਮਜੀਤ ਸਿੰਘ ਹੋਰਾਂ ਨੂੰ ਬਾਹਰ ਕਰਤਾ ਸੀ।
ਜੀ,
ਪਰ ਅੱਜ ਗਿਆਨ ਕੁਲਦੀਪ ਸਿੰਘ ਗੜਗਾਜ ਹੋਰਾਂ ਵੱਲੋਂ ਉਹਨਾਂ ਦੇ ਨਾਂ ਦੇ ਉੱਤੇ ਇੱਕ ਤਰ੍ਹਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਤੋਂ ਹੁਕਮ ਚਲੇ ਗਏ ਨੇ ਕਿ ਤੁਸੀਂ ਜੀ ਨਿੱਜੀ ਰੂਪ 'ਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦਿਓ।
ਜੀ,
ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਵੱਲੋਂ ਚਿੱਠੀ ਜਾਰੀ ਕੀਤੀ ਗਈ ਹੈ ਜਿਸ 'ਚ ਕਿਹਾ ਗਿਆ ਕਿ ਜੀ ਸਾਡੇ ਕੋਲ ਸ਼ਿਕਾਇਤਾਂ ਵੀ ਆਈਆਂ ਸੀ, ਸਾਡੇ ਕੋਲ ਵੀਡੀਓ ਦੇ ਹਵਾਲੇ ਨਾਲ ਵੀ ਜਾਣਕਾਰੀ ਉੱਪਰੀ ਕਿ ਤੁਸੀਂ ਇਹ ਸਿੱਖ ਸਿਧਾਂਤਾਂ ਦੇ ਉਲਟ ਜਾ ਕੇ ਕਾਰਵਾਈ ਕੀਤੀ ਹੈ, ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਆਪਣਾ ਸਪਸ਼ਟ ਰੂਪ ਦੇ ਵਿੱਚ ਜਵਾਬ ਦੇਣ ਲਈ ਤੁਸੀਂ ਨਿੱਜੀ ਰੂਪ 'ਚ ਆ ਕੇ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋ ਕੇ ਆਪਣਾ ਪੱਖ ਰੱਖੋ। ਸੋ ਇੱਕ ਤਰ੍ਹਾਂ ਨਾਲ ਡਾਕਟਰ ਕਰਮਜੀਤ ਸਿੰਘ ਹੋਰੀ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਿਆਂ ਨੂੰ ਅਕਾਲ ਤਖਤ ਸਾਹਿਬ 'ਤੇ ਤਲਬ ਕਰ ਲਿਆ ਗਿਆ। ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਉਹਨਾਂ ਦਾ ਪੱਖ ਕੀ ਆਉਂਦਾ ਇਹਦੇ ਬਾਰੇ,
ਜੀ
ਕੀ ਉਹ ਪੇਸ਼ ਹੋਣ ਆਉਂਦੇ ਨੇ, ਜਾਂ ਉਹ ਸਪਸ਼ਟੀਕਰਨ ਲੈ ਕੇ ਆਉਂਦੇ ਨੇ, ਜਾਂ ਉਹ ਇਨਕਾਰ ਕਰਦੇ ਨੇ, ਕਿਉਂਕਿ ਪੈਰਲਲ ਗੱਲ ਇਹ ਤੁਰ ਪਈ ਕਿ ਹਰ ਗੱਲ 'ਤੇ ਜੇਕਰ ਇੰਝ ਤਲਬ ਕਰਨ ਵਾਲੀ ਪ੍ਰਕਿਰਿਆ ਚੱਲੂ, ਕਿਤੇ ਇਹ ਨਾ ਹੋਵੇ ਕੱਲ੍ਹ ਨੂੰ ਉਹ ਕਹਿਣਗੇ ਵੀ ਅਸੀਂ ਨਹੀਂ ਆਉਂਦੇ, ਕਿਉਂਕਿ ਜੰਦਾਰ ਸਾਹਿਬ ਕਹਿ ਰਹੇ ਸੀ ਨਾ ਕਿ ਵੀ ਹੁਕਮ ਤਾਂ ਹੋਇਆ ਸੀਗਾ ਕਿ ਚੁੱਲ੍ਹੇ ਇਕੱਠੇ ਕਰੋ, ਚਲੋ ਜੇ ਨਹੀਂ ਕਰਨੇ ਤਾਂ ਤੁਹਾਨੂੰ ਆਪਣੀ ਸਿਆਸਤ ਮੁਬਾਰਕ।
ਜੀ,
ਕਹਿੰਦੇ ਕੱਲ੍ਹ ਨੂੰ ਕਹਿ ਕੋਈ ਵੀ ਨਾ ਕਰਦੇ ਕਰੋ, ਫਿਰ ਉਹਨੂੰ ਕਹਿ ਦਿਆ ਕਰੋ ਕਿ ਚੱਲ ਵੀ ਤੈਨੂੰ ਮੁਬਾਰਕ, ਤੂੰ ਜਿਹਨੂੰ ਮਰਜ਼ੀ ਜਾ ਕੇ ਜਿਹਦੇ ਮਰਜ਼ੀ ਮੂਹਰੇ ਖੜ ਜਾ। ਸੋ ਕਹਿੰਦੇ ਲੋਕ ਤਾਂ ਪੁੱਛ ਰਹੇ ਨੇ ਕਿ 2 ਦਸੰਬਰ ਵਾਲੇ ਹੁਕਮਨਾਮੇ ਜਿਹਨਾਂ ਨੇ ਨਹੀਂ ਮੰਨੇ ਉਹਨਾਂ ਨੂੰ ਤਲਬ ਕਿਉਂ ਨਹੀਂ ਕੀਤਾ?
ਜੀ,
ਸੋ ਇਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਜੀ ਯਾਨੀ ਹਰਪ੍ਰੀਤ ਸਿੰਘ ਪ੍ਰਧਾਨ ਕਿਉਂ ਬਣ ਗਏ, ਵੀ ਜਥੇਦਾਰ ਜਿਨ੍ਹਾਂ ਨੇ ਹਟਾਇਆ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ? ਸੋ ਇਸ ਤਰ੍ਹਾਂ ਪੈਰਲ ਇਹ ਵੀ ਗੱਲਾਂ ਸ਼ੁਰੂ ਹੋ ਗਈਆਂ। ਸੋ ਪਰ ਫਿਰ ਵੀ ਮੰਨਿਆ ਇਹ ਜਾ ਰਿਹਾ ਕਿ ਡਾਕਟਰ ਕਰਮਜੀਤ ਸਿੰਘ ਹੋਰੀ ਸਿੱਖੀ ਨੂੰ ਮੰਨਣ ਵਾਲੇ ਨੇ, ਸੋ ਉਹ ਆਪਣਾ ਜਵਾਬ ਦੇਣ ਜ਼ਰੂਰ ਆਉਣਗੇ, ਪਰ ਉਹਨਾਂ ਦਾ ਅਜੇ ਪੱਖ ਆਉਣਾ ਬਾਕੀ ਹੈ। ਪਰ ਉਹਨਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਆਦੇਸ਼ ਦੇ ਦਿੱਤੇ ਗਏ ਨੇ ਅਕਾਲ ਤਖਤ ਸਾਹਿਬ ਦੇ ਸਕੱਤਰ ਦੇ ਵੱਲੋਂ ਕਿ ਨਿੱਜੀ ਰੂਪ 'ਚ ਪੇਸ਼ ਹੋ ਕੇ ਜਵਾਬ ਦਿਓ।
ਅਤੇ ਦੀਪਕ ਜੀ, ਲੈਂਡ ਪੂਲਿੰਗ ਵਾਲੀ ਪਾਲਿਸੀ ਅੱਜ ਰਸਮੀ ਤੌਰ 'ਤੇ ਵਾਪਸ ਲੈ ਲਈ ਗਈ ਹੈ ਜੀ?
ਬਿਲਕੁਲ ਜੀ, ਅੱਜ ਲੈਂਡ ਪੋਲਿੰਗ ਪਾਲਿਸੀ ਸਹੀ ਰੂਪ 'ਚ ਵਾਪਸ ਹੋਈ ਹੈ। ਜਿਸ ਦਿਨ ਐਲਾਨ ਹੋਇਆ ਸੀ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ, ਐਲਾਨ ਤੋਂ ਅਗਲੇ ਦਿਨ ਜਦੋਂ ਮੀਡੀਆ ਨੇ ਇਸ ਨੂੰ ਇਸ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਲਓ ਜੀ ਕੰਮ ਤਾਂ ਹੋ ਗਿਆ, ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਆਹ ਨੁਕਤੇ ਰਹਿੰਦੇ ਨੇ ਕਿ ਤੁਹਾਨੂੰ ਕੈਬਨਿਟ 'ਚ ਲਿਆ ਕੇ ਡੀ ਨੋਟੀਫਾਈ ਕਰਨਾ ਪਏਗਾ, ਫਿਰ ਡੀ ਨੋਟੀਫਾਈ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਪਏਗਾ, ਉਹ ਤੋਂ ਬਿਨਾਂ ਲੈਂਡ ਪੋਲਿੰਗ ਪਾਲਿਸੀ ਰੱਦ ਨਹੀਂ ਮੰਨੀ ਜਾਏਗੀ। ਪਰ ਸਰਕਾਰ ਨੇ ਕੋਸ਼ਿਸ਼ ਕੀਤੀ ਜੀ, ਮਤਲਬ ਸਰਕਾਰਾਂ ਪਤਾ ਨਹੀਂ ਕਿਉਂ, ਮਤਲਬ ਖਾਸ ਕਰਕੇ ਇਹ ਸਰਕਾਰ ਦੇ ਹਵਾਲੇ ਨਾਲ ਵੀ ਹੈ ਜਾਂ ਇਹ ਤੋਂ ਪਹਿਲਾਂ ਤਿੰਨ ਖੇਤੀ ਕਾਨੂੰਨ ਵਾਲਾ ਨਰਿੰਦਰ ਮੋਦੀ ਹੋਰਾਂ ਦਾ ਪੱਖ ਦੇਖੀਏ ਤਾਂ ਉਹ ਇੰਝ ਲੱਗਿਆ ਕਿ ਜਿਵੇਂ ਉਹ ਇਹ ਸਮਝ ਰਿਹਾ ਕਿ ਦੇਸ਼ ਦੀ ਜਨਤਾ ਦਾ ਮੂਰਖ ਹੈ ਤੇ ਹੁਣ ਵਾਲੇ ਸਮਝ ਰਿਹਾ ਕਿ ਪੰਜਾਬ ਦੀ ਜਨਤਾ ਦਾ ਮੂਰਖ ਹੈ। ਮਤਲਬ ਕਹਿੰਦੇ ਜੀ ਅਸੀਂ ਤਿੰਨ ਖੇਤੀ ਕਾਨੂੰਨ ਕਿਸਾਨ ਹਿੱਤਾਂ ਲਈ ਲਿਆਏ ਸੀ, ਜੇ ਉਹਨਾਂ ਨੂੰ ਨਹੀਂ ਪਸੰਦ ਉਹਨਾਂ ਦੇ ਹਿੱਤਾਂ ਲਈ ਅਸੀਂ ਵਾਪਸ ਲੈ ਲੈਂਦੇ ਹਾਂ। ਹੁਣ ਉਹੀ ਗੱਲ ਇਹ ਲੈਂਡ ਕੋਲਿੰਗ ਪਾਲਿਸੀ ਕਿਸਾਨ ਹਿੱਤਕਾਰੀ ਸੀ ਜੀ, ਜੇ ਉਹਨਾਂ ਨੂੰ ਨਹੀਂ ਸਮਝ ਆਈ ਚੰਗੀ ਲੱਗੀ ਜੀ ਤੇ ਅਸੀਂ ਉਹਨਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹਾਂ ਵਾਪਸ ਲੈ ਲੈਂਦੇ ਜੀ। ਮਤਲਬ ਦੋਵੇਂ ਪਾਸੇ ਉਹਨਾਂ ਦੇ ਹਿੱਤ ਕਿੱਥੇ ਤੁਹਾਨੂੰ ਚੇਤੇ ਆ ਗਏ ਵੀ ਕਿਸੇ ਇੱਕ ਪਾਸੇ ਹੋਣਗੇ ਨਾ ਹਿੱਤ ਤਾਂ।
ਜੀ
ਫਿਰ ਇੱਕ ਮਤਲਬ ਕਿ ਵਿਭਾਗ ਦੇ ਜਿਹੜਾ ਸ਼ਹਿਰੀ ਤੇ ਹੈ ਨਾ ਮਤਲਬ ਕਿ ਮਕਾਨ ਉਸਾਰੀ ਵਿਭਾਗ ਦੇ ਮੁੱਖ ਸਕੱਤਰ ਨੇ ਉਹਨਾਂ ਦੇ ਦਸਖਤਾਂ ਹੇਠ ਵਿਜੇ ਜੀ ਪ੍ਰੈਸ ਨੋਟ ਜਾਰੀ ਹੋਇਆ। ਮੈਨੂੰ ਦੱਸੋ ਜੀ ਸਕੱਤਰਾਂ ਦੇ ਵਿਭਾਗ ਦੇ ਮੁਖੀਆਂ ਦੇ ਮੰਤਰੀਆਂ ਦੇ ਦਸਖਤਾਂ ਹੇਠ ਕਿਹੜਾ ਪ੍ਰੈਸ ਨੋਟ ਜਾਰੀ ਹੁੰਦਾ?
ਜੀ
ਪ੍ਰੈਸ ਨੋਟ ਤਾਂ ਵਿਭਾਗ ਵੱਲੋਂ ਪਬਲੀਕੇਸ਼ਨ ਅਫਸਰ ਨੇ ਥੋੜੇ ਨੇ ਜਾਰੀ ਕਰ ਦੇਣਾ ਬਣਾ ਕੇ। ਮਤਲਬ ਉਹ ਐਂ ਦਿਖਾਇਆ ਕਿ ਜਿਵੇਂ ਉਹੀ ਆਰਡਰ ਦੀ ਕਾਪੀ ਹੋਵੇ
ਜੀ।
ਤੇ ਉਹ ਤੋਂ ਬਾਅਦ ਸਿਹਤ ਸਾਡੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਸਾਹਮਣੇ ਆ ਕੇ ਕਹਿੰਦੇ ਇਹ 'ਚ ਲੋੜ ਹੀ ਨਹੀਂ ਜੀ ਕੈਬਨਿਟ ਦੀ, ਇਹ 'ਚ ਤਾਂ ਕਿਸੇ ਲੋੜ ਹੀ ਨਹੀਂ ਜੀ, ਵਿਭਾਗ ਦੇ ਸੈਕਟਰੀ ਨੇ ਜੀ ਆਰਡਰ ਕੱਢ ਦੇਣੇ ਹੁੰਦੇ ਨੇ, ਹੋ ਗਿਆ ਜੀ ਹੁਣ ਹੋ ਗਿਆ ਜੀ ਬਸ। ਬਈ ਜੇ ਤੁਸੀਂ ਉਦਣ ਝੂਠ ਬੋਲ ਰਹੇ ਸੀ ਤੇ ਫਿਰ ਅੱਜ ਕੈਬਨਿਟ ਕਿਉਂ ਮਿਲਾਈ? ਤੇ ਜੇ ਉਦਣ ਸਹੀ ਸੀ ਫਿਰ ਅੱਜ ਕੈਬਨਿਟ ਦੀ ਕੀ ਲੋੜ ਸੀ?
ਜੀ
ਅੱਜ ਕੈਬਨਿਟ ਬੁਲਾਈ, ਕੈਬਨਿਟ ਦੇ ਵਿੱਚ ਸਭ ਤੋਂ ਪਹਿਲਾਂ ਸਾਰੇ ਮੰਤਰੀਆਂ ਨੇ ਧੰਨਵਾਦ ਕੀਤਾ ਮੁੱਖ ਮੰਤਰੀ ਸਾਹਿਬ ਦਾ ਕਿ ਸ਼ੁਕਰੀਆ ਜੀ ਸਾਡੀ ਜਾਨ ਛੁਡਾਈ ਤੁਸੀਂ, ਹੁਣ ਅਸੀਂ ਪਿੰਡਾਂ 'ਚ ਕੋਈ ਮੰਜੀ ਡਾਹ ਕੇ ਸਾਨੂੰ ਬਿਠਾ ਤਾ ਲਊਗਾ, ਕੋਈ ਚਾਹ ਚੂਹ ਤਾਂ ਪਿਲਾ ਦੂਗਾ, ਜਿੰਨੇ ਸਾਨੂੰ ਪੁੱਛਣ ਯੋਗ ਹੀ ਨਹੀਂ, ਪਾਣੀ ਵੀ ਨਹੀਂ ਪੁੱਛਦਾ ਸੀ ਕੋਈ
ਜੀ।
ਤੇ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਵੀ ਖੁਸ਼ੀ 'ਚ ਕਿਹਾ ਕਿ ਧੰਨਵਾਦ ਤਾਂ ਮੈਂ ਵੀ ਕਰ ਦੇਣਾ ਭਾਈ, ਜਾਨ ਤਾਂ ਸਭ ਦੀ ਛੁੱਟੀ ਆ। ਸੋ ਇਹ ਵੀ ਅੰਦਰ ਦਾ ਵਰਤਾਰ, ਮਤਲਬ ਜੇ ਤੁਹਾਨੂੰ ਜਾਨ ਫਸੀ ਲੱਗਦੀ ਸੀ ਤਾਂ ਤੁਸੀਂ ਬਾਹਰ ਆ ਕੇ ਬੋਲੇ ਕਿਉਂ ਨਹੀਂ?
ਜੀ
ਉਸ ਤੋਂ ਬਾਅਦ ਫਿਰ ਸਰਬਸੰਮਤੀ ਨਾਲ ਇਸ ਨੂੰ ਡੀ ਨੋਟੀਫਾਈ ਕਰਨ ਤੇ ਸਹਿਮਤੀ ਹੋਈ ਔਰ ਇਹਦੇ ਵਿੱਚ ਫਿਰ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ ਡੀ ਨੋਟੀਫਾਈ ਦਾ, ਉਹਦੇ ਵਿੱਚ ਬਕਾਇਦਾ ਦਰਜ ਹੈ ਕਿ ਦੋ ਨੋਟੀਫਿਕੇਸ਼ਨ ਜਾਰੀ ਹੋਏ ਸੀ, ਦੋਵੇਂ ਕੈਬਨਿਟ ਦੀ ਬੈਠਕ 'ਚ ਹੋ ਕੇ ਆਏ ਸੀ, ਦੋਵਾਂ ਦੀਆਂ ਤਰੀਕਾਂ ਪਾਈਆਂ ਉਹ 'ਚ, ਫਿਰ ਜਿਹਦੀ ਗੱਲ ਆਪਾਂ ਕਰ ਰਹੇ ਸੀ ਕਿ ਜੇ ਤਿੰਨ ਤਿੰਨ ਚਾਰ ਚਾਰ ਵਾਰ ਕੈਬਨਿਟ 'ਚ ਹੋ ਕੇ ਗਈ ਹੈ ਗੱਲ ਤਾਂ ਉਹ ਮਤਾਂ ਸ਼ਾਮਲ ਕਰਨੀਆਂ ਪੈਣਗੀਆਂ ਤੇ ਉਹ ਸ਼ਾਮਲ ਕੀਤੀਆਂ ਕਿ ਜੀ ਆਹ ਦੋ ਵਾਰ ਨੋਟੀਫਿਕੇਸ਼ਨ ਹੋਏ ਤੇ ਦੋਵੇਂ ਨੋਟੀਫਿਕੇਸ਼ਨਾਂ ਦੇ ਹਵਾਲੇ ਨਾਲ ਤਰੀਕਾਂ ਨੂੰ ਕੈਬਨਿਟ 'ਚ ਲਿਆ ਗਿਆ ਸੀ। ਇਹ ਤੋਂ ਇਲਾਵਾ ਜਿਹੜੀਆਂ ਹੋਰ ਸੋਧਾਂ ਹੋਈਆਂ ਉਹ ਵੀ ਵਿੱਚ ਸ਼ਾਮਲ ਮੰਨਦੀਆਂ ਜਾਣ ਕਿਉਂਕਿ ਉਹ ਤੋਂ ਬਾਅਦ ਵੀ ਦੋ ਵਾਰ ਫਿਰ ਸੋਧਾਂ ਵੀ ਹੋਈਆਂ ਬੈਠਕ ਬੁਲਾ ਕੇ ਕੈਬਨਿਟ
ਜੀ।
ਸੋ ਇਸੇ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ 4 ਤੋਂ 5 ਕੈਬਨਿਟ ਬੈਠਕਾਂ ਹੋਈਆਂ, ਸੋ ਇਸ ਲਈ ਉਹ ਸੋਧਾਂ ਵੀ ਵਿੱਚ ਤਕਨੀਕੀ ਤੌਰ 'ਤੇ ਸ਼ਬਦ ਵਰਤਿਆ ਗਿਆ ਉਹ ਵੀ। ਸੋ ਹੁਣ ਦਰੁਸਤ ਹੋ ਕੇ ਅਧਿਕਾਰਕ ਤੌਰ 'ਤੇ ਕੈਬਨਿਟ ਦੀ ਮੋਹਰ ਲੱਗ ਕੇ ਲੈਂਡ ਪੋਲਿੰਗ ਪਾਲਿਸੀ ਰੱਦ ਹੋ ਗਈ ਆ। ਹਾਂ ਇਹਦੇ ਪਿੱਛੇ ਇਕੱਲੀ ਕੋਈ ਰਾਜਨੀਤਿਕ ਧਿਰ ਕਹੇ ਕਿ ਅਸੀਂ ਵਾਪਸ ਕਰਾਤਾ, ਕੋਈ ਜਿਹਨਾਂ ਨੇ ਪਟੀਸ਼ਨ ਪਾਤੀ ਅਦਾਲਤ 'ਚ ਉਹ ਕਹਿਣਾ ਅਸੀਂ ਵਾਪਸ ਕਰਾਤੇ, ਅੱਡੋ ਅੱਡ ਜਥੇਬੰਦੀਆਂ ਕਹਿਣਾ ਅਸੀਂ ਵਾਪਸ ਕਰਾਤਾ, ਇਹ ਪੰਜਾਬ ਦੇ ਏਕੇ ਨਾਲ ਵਾਪਸ ਹੋਈ ਆ, ਜਿਸ 'ਚ ਕਿਸਾਨ ਜਥੇਬੰਦੀਆਂ ਐਸ ਕੇ ਐਮ ਦਾ ਅਹਿਮ ਰੋਲ ਰਿਹਾ
ਜੀ।
ਜਿਹੜੀਆਂ ਧਿਰਾਂ ਦੀ ਜ਼ਮੀਨਾਂ ਸੀ ਉਹਨਾਂ ਨੇ ਤਨਦੇਹੀ ਨਾਲ ਲੜਾਈ ਲੜੀ ਔਰ ਲੋਕਾਂ ਨੂੰ ਲੜਦਿਆਂ ਦੇਖ ਕੇ ਰਾਜਨੀਤਿਕ ਧਿਰਾਂ ਵੀ ਨਾਲ ਆਈਆਂ, ਅਦਾਲਤੀ ਪ੍ਰਕਿਰਿਆ 'ਚ ਹਾਈਕੋਰਟ 'ਚੋਂ ਝਾੜਾਂ ਵੀ ਪਈਆਂ, ਇਹ ਸਾਰਾ ਇੱਕ ਪ੍ਰਕਰਨ ਬਣਿਆ ਜਿਹਦੇ ਕਾਰਨ ਸਰਕਾਰ ਨੂੰ ਵਾਪਸ ਹੋਣਾ ਪਿਆ। ਇਸ ਜਿੱਤ ਦੇ ਨਾਲ ਜਿੱਥੇ ਐਸ ਕੇ ਐਮ ਨੇ ਮੁੜ ਕੇ ਆਪਣੀ ਮਤਲਬ ਕਿ ਮਕਬੂਲੀਅਤ ਜਾਂ ਸਥਾਨ ਬਹਾਲ ਕੀਤਾ, ਉੱਥੇ ਸਰਕਾਰ ਨੇ ਵਾਪਸ ਲੈ ਕੇ ਵੀ ਆਪਣੀ ਭਰੋਸਗੀ ਅਜੇ ਬਹਾਲ ਨਹੀਂ ਕੀਤੀ। ਉਹਨਾਂ ਦੇ ਉੱਤੇ ਹੁਣ ਬੇਭਰੋਸਗੀ ਜਿਹੜੀ ਬਣ ਗਈ ਹੈ ਉਸ ਨੂੰ ਮੁੜ ਕੇ ਹਾਸਲ ਕਰਨਾ ਅਜੇ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਲਈ ਆਸਾਨ ਨਹੀਂ ਹੋਏਗਾ
ਜੀ। ਦੀਪਕ ਜੀ ਛੇ ਦੱਸਿਓ, ਹੁਣ ਤੁਹਾਡੇ ਕੋਲ 14 ਤਰੀਕ ਦੀ ਸ਼ਾਮ ਹੈ, ਰਾਤ ਹੈ ਇਸ ਵੇਲੇ, ਅੱਜ ਪਾਕਿਸਤਾਨ ਦਾ ਯੋਮੇ ਆਜ਼ਾਦੀ ਹੈ, ਕੱਲ੍ਹ ਨੂੰ ਭਾਰਤ ਦਾ ਆਜ਼ਾਦੀ ਦਿਵਸ ਆ, ਪਰ ਪੰਜਾਬ ਸਰਕਾਰ ਆਜ਼ਾਦੀ ਵਾਲੇ ਮੌਕੇ ਬੋਲਣ ਵਾਲਿਆਂ ਦਾ ਮੂੰਹ ਬੰਦ ਕਰ ਰਹੀ ਹੈ, ਕੀ ਚੱਲ ਰਿਹਾ ਜੀ?
ਬਿਲਕੁਲ ਜੀ, ਮੈਨੂੰ ਨਹੀਂ ਸਮਝ ਆ ਰਹੀ ਕਿ ਮਾਸਟਰ ਜੀ ਦੇ ਮੁੰਡੇ ਮੁੱਖ ਮੰਤਰੀ ਹੋਣ ਤੇ ਮਾਸਟਰਾਂ ਨੂੰ ਸਭ ਤੋਂ ਵੱਧ ਤੰਗ ਕੀਤਾ ਜਾ ਰਿਹਾ। ਕੱਲ ਨੂੰ ਆਜ਼ਾਦੀ ਦਿਹਾੜਾ ਹੈ ਤੇ ਅੱਜ ਸਾਡੇ ਅਜੇ 14 ਤਰੀਕ ਦੀ ਰਾਤ ਸ਼ੁਰੂ ਹੋ ਰਹੀ ਹੈ ਤੇ ਮੈਂ ਇਸ ਤੋਂ ਵੀ 24 ਘੰਟੇ ਪਿੱਛੇ ਲੈ ਕੇ ਜਾ ਰਿਹਾ ਤੁਹਾਨੂੰ ਕਿ 13 ਤਰੀਕ ਦੀ ਰਾਤ
ਜੀ,
13 ਤਰੀਕ ਦੀ ਰਾਤ ਅੱਧ ਰਾਤ ਸੀ, 14 ਤਰੀਕ ਦੀ ਸਵੇਰ ਅਜੇ ਚੜ੍ਹਨੀ ਸੀ। ਉਸ 13-14 ਦੀ ਅੱਧ ਰਾਤ ਦੇ ਵਿਚਾਲੇ ਪੁਲਿਸ ਪੰਜਾਬ ਭਰ ਦੇ ਵਿੱਚ ਯੂਨੀਅਨਾਂ ਲੀਡਰਾਂ ਦੇ, ਮਾਸਟਰ ਯੂਨੀਅਨ ਲੀਡਰਾਂ ਦੇ, ਇਹਨਾਂ ਬੇਰੁਜ਼ਗਾਰ ਯੂਨੀਅਨਾਂ ਲੀਡਰਾਂ ਦੇ, ਕੁਝ ਕਿਸਾਨ ਆਗੂਆਂ ਦੇ ਬੂਹੇ ਭੰਨਦੀ ਪੜ ਰਹੀ ਸੀ। ਕਹਿੰਦੇ ਜੀ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੱਲ੍ਹ ਨੂੰ ਫਰੀਦਕੋਟ 'ਚ ਝੰਡਾ ਲਹਿਰਾਉਣਾ, ਇਸ ਲਈ ਉਸ ਖੇਤਰ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਚੱਕ ਲਓ, ਘਰਾਂ 'ਚ ਨਜ਼ਰਬੰਦ ਕਰ ਲਓ। ਤੇ ਜੀ ਬਠਿੰਡੇ ਦੇ ਵਿੱਚ ਫਿਰ ਬੀਰਪਾਲ ਕੌਰ ਦੇ ਘਰ ਪਹੁੰਚ ਗਏ। ਬੀਰਪਾਲ ਕੌਰ ਯਾਦ ਹੋਣੀ ਦਰਸ਼ਕਾਂ ਸਰੋਤਿਆਂ ਨੂੰ ਕਿ ਜਿੱਦਣ ਮੁੱਖ ਮੰਤਰੀ ਔਰ ਕੇਜਰੀਵਾਲ ਜੀ ਨੇ ਲੁਧਿਆਣੇ ਆਉਣਾ ਸੀ, ਉਹ ਬਠਿੰਡੇ ਆਪਣੀ ਕਲਾਸ 'ਚ ਪੜ੍ਹਾ ਰਹੀ ਸੀ।
ਤੇ
ਪੁਲਿਸ ਵਾਲੇ ਅੰਦਰ ਜਾ ਕੇ ਵੜ ਕੇ ਬੈਠ ਗਏ ਸੀ ਕਿ ਨਾ ਜੀ ਤਾਂ ਇੱਥੇ ਬੈਠੋ। ਕਹਿੰਦੀ ਭਾਈ ਮੈਂ ਕਲਾਸ 'ਚ ਪੜ੍ਹਾ ਰਹੀ ਹਾਂ, ਮੈਨੂੰ ਨਿਆਣੇ ਤਾਂ ਪੜ੍ਹਾਉਣ ਦਿਓ, ਨਾ ਜੀ ਉੱਥੇ ਬੈਠਾਂਗੇ ਅਸਾਂ। ਮਤਲਬ ਇੰਨਾ ਡਰ ਲੱਗਦਾ ਸੀ ਕਿ ਇੱਥੋਂ ਹੀ ਉੱਠ ਕੇ ਬਠਿੰਡੇ ਤੋਂ ਸਿੱਧੀ ਕਿਤੇ ਉੱਥੇ ਨਾ ਚਲੀ ਜਾਵੇ, ਉਸੇ ਘਰੇ ਪਹੁੰਚ ਗਏ। ਉਹ ਕਹਿੰਦੀ ਭਾਈ ਮੈਂ ਤਾਂ ਸਕੂਲ ਜਾਣਾ ਹੈ।
ਜੀ
ਚਲੋ ਇਸੇ ਤਰ੍ਹਾਂ ਬੀ ਐਡ ਟੈਟ ਪਾਸ ਜਿਹੜੀ ਯੂਨੀਅਨ ਹੈ ਉਹਦੇ ਪੰਜਾਬ ਦੇ ਸੂਬਾਈ ਪ੍ਰਧਾਨ ਨੇ ਜਸਵੰਤ ਸਿੰਘ ਘੁਆਇਆ ਹੋਰੀ, ਉਹਨਾਂ ਦੇ ਘਰੇ ਪਹੁੰਚ ਕੇ ਜੀ ਕਿ ਤੁਹਾਨੂੰ ਚੱਕਣਾ ਜੀ, ਤੁਸੀਂ ਤਾਂ 15 ਤਰੀਕ ਨੂੰ ਪ੍ਰਦਰਸ਼ਨ ਕਰ ਸਕਦੇ ਹੋ ਜੀ। ਫਿਰ ਇਸੇ ਤਰ੍ਹਾਂ ਮਤਲਬ ਕਿ 646 ਬੇਰੁਜ਼ਗਾਰ ਯੂਨੀਅਨ ਜਿਹੜੀ ਹੈ ਨਾ PTI ਅਧਿਆਪਕ ਨੇ, ਜਿਹਨਾਂ ਦੀ ਉਹ ਸੀਪੀ ਸ਼ਰਮਾ ਜਿਹਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਉਹਨਾਂ ਨੇ ਭੈਣ ਬਣਾ ਕੇ ਟੈਂਕੀ 'ਚ ਉਤਾਰਿਆ ਸੀ, ਉਹ ਕਹਿੰਦੀ ਕਿ ਸਾਡੇ ਸਾਰੇ ਲੀਡਰ ਚੱਕ ਲਏ, ਨਜ਼ਰਬੰਦ ਕੀਤਾ ਜਾ ਰਿਹਾ ਸਾਨੂੰ ਘਰਾਂ 'ਚ ਹੈ। ਚਲੋ ਜਦੋਂ ਇਹ ਮਾਸਟਰਾਂ ਦੇ ਉੱਤੇ ਇਹ ਕਾਰਵਾਈ ਸ਼ੁਰੂ ਹੋਈਆਂ ਤਾਂ ਦੂਜੇ ਦਲਾਂ ਨੇ ਵੀ ਫਿਰ ਵਿੱਚ ਆਉਣਾ ਹੁੰਦਾ, ਫਿਰ ਤਾਂ ਉਹ ਵੀ ਲੋਕ ਹਿਤੈਸ਼ੀ ਬਣ ਜਾਂਦੇ, ਚਾਹੇ ਆਪਣੇ ਸਮੇਂ 'ਚ ਜੋ ਮਰਜ਼ੀ ਕੀਤਾ ਹੋਵੇ ਵਿਵਹਾਰ। ਫਿਰ ਰਾਜਾ ਬੜਿੰਗ ਜੀ ਇੱਕ ਵੀਡੀਓ ਲੈ ਕੇ ਆ ਗਏ, ਹੁਣ ਉਹ ਵੀਡੀਓ ਵੀ ਸਵਾਲ ਖੜੇ ਕਰਦੀ ਹੈ।
ਜੀ
ਵੀਡੀਓ 'ਚ ਇੱਕ ਮਾਸਟਰ ਕਹਿ ਰਿਹਾ, ਕਹਿੰਦਾ ਜੀ ਮੈਂ ਆਪਣੇ ਘਰੇ ਇਕੱਲਾ, ਮੇਰੇ ਘਰ ਦੇ ਵਿੱਚ ਮੈਂ ਅਤੇ ਮੇਰਾ ਇੱਕ ਜਵਾਕ ਹੈ ਅਤੇ ਹੋਰ ਘਰੇ ਕੋਈ ਜੀ ਹੈ ਨਹੀਂ ਗਾ, ਅਤੇ ਪੁਲਿਸ ਮੈਨੂੰ ਚੱਕਣ ਆਈ ਜੀ, ਦੱਸੋ ਹੁਣ ਜਵਾਕ ਕਿੱਥੇ ਛੱਡ ਕੇ ਜਾਵਾਂ ਜੀ। ਅਤੇ ਦੂਜਾ ਉਹ ਕਹਿੰਦਾ ਭਰਾਵਾ ਅਸੀਂ ਡਿਗਰੀਆਂ ਹਾਸਲ ਕੀਤੀਆਂ ਅਤੇ ਡਿਗਰੀਆਂ ਹਾਸਲ ਕਰਕੇ ਜੇ ਅਸੀਂ ਨੌਕਰੀ ਮੰਗ ਰਹੇ ਹਾਂ ਤਾਂ ਸਾਡਾ ਕੀ ਇਹੀ ਗੁਨਾਹ ਹੈ ਕਿ ਅਸੀਂ ਪੜ੍ਹ ਕੇ ਨੌਕਰੀਆਂ ਕਿਉਂ ਮੰਗਣ ਲੱਗ ਪਏ, ਅਸੀਂ ਕੋਈ ਚਿੱਟਾ ਭੇਜਦੇ ਜਿਹੜੇ ਸਾਨੂੰ ਚੱਕਣਾ ਹੈ। ਮਤਲਬ ਆਜ਼ਾਦੀ ਦਿਹਾੜਾ ਅਤੇ ਜਿਨ੍ਹਾਂ ਨੇ ਮਤਲਬ ਦੇਸ਼ ਦੀ ਜਨਤਾ ਨੂੰ, ਬੱਚਿਆਂ ਨੂੰ, ਸੂਬੇ ਦੇ ਭਵਿੱਖ ਨੂੰ ਬੋਲਣ ਜੋਗਾ ਕਰਨਾ, ਆਜ਼ਾਦ ਸੋਚ ਦੇ ਧਾਰਨੀ ਬਣਾਉਣਾ, ਉਹਨਾਂ ਨੂੰ ਤੁਸੀਂ ਡੱਕਣਾ ਹੋ। ਆਜ਼ਾਦੀ ਦਿਹਾੜੇ 'ਤੇ ਮਾਸਟਰਾਂ ਦਾ ਮੂੰਹ ਬੰਦ ਕਰਨਾ, ਇਹ ਤਰੀਕਾ ਕਰ। ਮਤਲਬ ਰੋਸ ਤੋਂ, ਪ੍ਰਦਰਸ਼ਨ ਤੋਂ, ਮੰਗ ਪੱਤਰ ਤੋਂ, ਕਾਲੇ ਝੰਡਿਆਂ ਤੋਂ ਇੰਨਾ ਡਰ ਕਿਉਂ ਲੱਗਣ ਲੱਗ ਗਿਆ? ਔਰ ਉਹ ਵੀ ਉਹ ਸਰਕਾਰ ਜਿਹੜੀ ਸਵਰਾਜ ਦੀਆਂ ਗੱਲਾਂ ਕਰਦੀ ਹੋਵੇ, ਜਿਹੜੀਆਂ ਲੋਕਪਾਲ ਦੀਆਂ ਗੱਲਾਂ ਕਰਦੀ ਹੋਵੇ, ਜਿਹੜੀ ਕਹਿੰਦੀ ਹੋਵੇ ਕਿ ਪਿੰਡਾਂ 'ਚ ਜਦੋਂ ਲੀਡਰ ਆਉਣ ਤਾਂ ਸਵਾਲ ਕਰਿਆ ਕਰੋ, ਅਸੀਂ ਲੋਕਾਂ ਨੂੰ ਸਵਾਲ ਕਰਨੇ ਸਿਖਾਏ, ਹੁਣ ਉਹ ਸਵਾਲਾਂ ਤੋਂ ਵੀ ਡਰ ਲੱਗ ਪਈ, ਹੁਣ ਕਾਲੇ ਝੰਡਿਆਂ ਤੋਂ ਵੀ ਡਰ ਲੱਗ ਪਈ। 15 ਅਗਸਤ ਤੋਂ ਪਹਿਲਾਂ ਹੀ 48-48 ਘੰਟੇ 36-36 ਘੰਟੇ ਪਹਿਲਾਂ ਹੀ ਮਾਸਟਰਾਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਜਾ ਰਿਹਾ, ਗੁਪਤ ਥਾਵਾਂ 'ਤੇ ਲਿਆ ਜਾ ਰਿਹਾ ਜੂਨੀਅਰ ਲੀਡਰਾਂ ਨੂੰ ਕਿ ਕਿਤੇ ਜੀ ਕੋਈ ਪ੍ਰਦਰਸ਼ਨ ਨਾ ਹੋ ਜਾਵੇ। ਇਹ ਹੈ ਜੀ ਆਜ਼ਾਦੀ ਦਿਹਾੜਾ।
ਦੀਪਕ ਜੀ ਦੱਸਿਓ, ਪੰਜਾਬ ਦੇ ਵਿੱਚ ਕਿਸੇ ਵੀ ਪੰਚਾਇਤ ਦੇ ਕੋਲ ਕੀ ਕੰਪਿਊਟਰ ਨਹੀਂ ਹੈ ਜੀ?
ਬਿਲਕੁਲ ਜੀ, ਇਹ ਖਬਰ ਬਿਲਕੁਲ ਦਰੁਸਤ ਹੈ ਜੀ। ਬੇਸ਼ੱਕ ਪੰਜਾਬ ਦੇ ਕਿੰਨੇ ਹੀ ਪਿੰਡ ਨੇ ਜਿਨ੍ਹਾਂ ਨੂੰ NRI ਭਰਾਵਾਂ ਨੇ ਸਵਰਗ ਬਣਾਇਆ, ਆਪਣੇ ਪੱਧਰ ਦੇ ਉੱਤੇ ਪਿੰਡਾਂ ਦੇ ਵਿੱਚ ਸਰਾਵਾਂ, ਗੁਰੂ ਘਰ, ਸਕੂਲ, ਪੰਚਾਇਤ ਘਰ, ਉਹਨਾਂ ਨੂੰ ਸਹੂਲਤਾਂ, ਇੰਟਰਨੈੱਟ, ਜੇ ਵੋ, ਕਿੰਨੀ ਥਾਵਾਂ 'ਤੇ ਪ੍ਰਬੰਧ ਕੀਤਾ, ਪਰ ਸਰਕਾਰੀ ਤੌਰ 'ਤੇ ਸਿਸਟੇਮੈਟਿਕਲੀ ਜਿਹੜਾ ਸਰਕਾਰ ਦੇ ਸਿਸਟਮ ਤਹਿਤ ਹੁੰਦਾ, ਪੰਜਾਬ ਦੀ ਕਿਸੇ ਵੀ ਪੰਚਾਇਤ ਕੋਲ ਕੰਪਿਊਟਰ ਨਹੀਂ ਹੈ। ਆਪਾਂ 21ਵੀਂ ਸਦੀ 'ਚ AI ਦੇ ਯੁੱਗ 'ਚ ਗੱਲ ਕਰ ਰਹੇ ਹਾਂ। ਪੰਜਾਬ ਦੇ ਵਿੱਚ ਇਸ ਮੌਕੇ 13,235 ਪੰਚਾਇਤਾਂ ਨੇ
ਜੀ,
ਅਤੇ ਇਹਨਾਂ 'ਚੋਂ ਕਿਸੇ ਕੋਲ ਵੀ ਕੰਪਿਊਟਰ ਦਾ ਪ੍ਰਬੰਧ ਨਹੀਂ ਹੈ। ਮਤਲਬ ਸਰਕਾਰੀ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਨੇ ਇੱਕ ਰਾਸ਼ਟਰੀ ਗ੍ਰਾਮ ਸਵਰਾਜ ਯੋਜਨਾ ਚਲਾਈ 2018 ਤੋਂ ਲੈ ਕੇ 2022 ਤੱਕ, ਫਿਰ ਇਹਨੂੰ ਅਪਗ੍ਰੇਡ ਕੀਤਾ ਉਹਨਾਂ ਨੇ 22-23 ਦੇ ਵਿੱਚ। ਫਿਰ ਇਹਦੇ ਵਿੱਚ ਇਹੀ ਸੀਗਾ ਕਿ ਜਿਹੜੀਆਂ ਪੰਚਾਇਤਾਂ ਕੋਲ ਭਵਨ ਨਹੀਂ ਉੱਥੇ ਭਵਨ ਬਣਾਵਾਂਗੇ, ਜਿਹਨਾਂ ਕੋਲ ਸਮਾਨ ਦੇ ਰੱਖ ਰਖਾਵ ਲਈ ਉਹੋ ਜਿਹਾ ਅਲਮਾਰੀ, ਕੋਈ ਕੱਪਬੋਰਡ ਜਾਂ ਕੋਈ ਕੁਛ ਹੈ ਨਾ ਰੈਕ ਵਗੈਰਾ ਜੇ ਨਹੀਂ ਹੈਗੇ ਉਹਦਾ ਪ੍ਰਬੰਧ ਕਰਾਵਾਂਗੇ, ਦਸਤਾਵੇਜ਼ਾਂ ਸੰਭਾਲਣ ਦਾ ਸਾਰਾ ਪ੍ਰਬੰਧ ਹੋਊਗਾ, ਫਿਰ ਉੱਥੇ ਕੰਪਿਊਟਰ, ਇੰਟਰਨੈੱਟ ਇਹ ਕੁਛ ਹੋਊਗਾ। ਉਹਦੇ ਲਈ ਕਰੀਬ 60 ਕਰੋੜ ਦੇ ਕਰੀਬ ਕਰੀਬ ਰਾਸ਼ੀ ਵੀ ਜਾਰੀ ਹੋਈ, ਪਰ ਉਹ ਕਿੱਥੇ ਗਈ, ਕਿਵੇਂ ਲੱਗੀ, ਉਹ 'ਚ ਸੂਬਿਆਂ ਨੇ ਯੋਗਦਾਨ ਪਾਉਣਾ ਸੀ, ਉਹਦਾ ਕਿੱਥਾ ਆਇਆ, ਕਿਉਂ ਨਹੀਂ ਪੰਜਾਬ 'ਚ ਹੋਇਆ। ਅੱਜ ਦੀ ਤਰੀਕ 'ਚ 13,235 ਪੰਚਾਇਤਾਂ ਦੇ ਵਿੱਚੋਂ 5,000 ਦੇ ਕਰੀਬ 4,904 ਪੰਚਾਇਤਾਂ ਉਹ ਨੇ ਪੰਜਾਬ ਦੀਆਂ ਜਿਨ੍ਹਾਂ ਕੋਲ ਆਪਣਾ ਪੰਚਾਇਤ ਭਵਨ ਵੀ ਨਹੀਂ ਹੈਗਾ
ਜੀ।
ਆਪਾਂ ਮਤਲਬ ਸਭ ਤੋਂ ਐਡਵਾਂਸ ਸੂਬੇ ਦੀ ਗੱਲ ਕਰ ਰਹੇ ਹਾਂ, ਉਹਨਾਂ ਸੂਬਿਆਂ 'ਚੋਂ, ਮੋਹਰੀ ਸੂਬਿਆਂ 'ਚੋਂ, ਕਿ ਜਿਹਦੇ ਕੋਲ ਅਜੇ ਤੱਕ ਔਰ ਪੰਚਾਇਤ ਸਭ ਤੋਂ ਤਾਕਤਵਰ ਧਿਰਾ ਇਸ ਰਾਜਨੀਤਿਕ ਸਿਸਟਮ ਦੇ ਵਿੱਚ ਲੋਕਤੰਤਰ ਤਰੀਕੇ 'ਚੋਂ। ਬੇਸ਼ੱਕ ਉਹਦੇ ਨਾਲ ਧੋਖਾ ਇਸ ਕਦਰ ਵੀ ਹੁੰਦਾ ਰਿਹਾ ਕਿ ਉਹਨੂੰ ਅਜੇ ਤੱਕ ਉਹਦੇ ਬਣਦੇ ਵਿਭਾਗ ਵੀ ਅਜੇ ਤੱਕ ਤਬਦੀਲ ਨਹੀਂ ਹੋਏ, ਜਿਹੜੇ ਵਿਭਾਗ ਪੰਚਾਇਤਾਂ ਨੇ ਚਲਾਉਣੇ ਸੀ ਹੈ। ਦੂਸਰੇ ਪਾਸੇ ਮਤਲਬ ਕਿ ਨਰੇਗਾ ਵਰਗੀ ਯੋਜਨਾ ਨੂੰ ਵੀ ਕਿਤੋਂ ਹੋਰ ਕੰਟਰੋਲ ਕੀਤਾ ਜਾਂਦਾ ਹੈ ਨਾ MLA ਵੱਲੋਂ, ਸਰਕਾਰਾਂ ਵੱਲੋਂ, ਅਤੇ ਇਸੇ ਤਰ੍ਹਾਂ ਉਲਟਾ ਪਿੰਡਾਂ ਦੀਆਂ ਪੰਚਾਇਤਾਂ ਤੋਂ 20-25% ਸਰਕਾਰਾਂ ਲੈ ਕੇ ਜਾ ਰਹੀਆਂ ਪੰਚਾਇਤਾਂ ਦੀ ਆਮਦਨ। ਪੰਚਾਇਤਾਂ ਬੋਲਦੀਆਂ ਨਹੀਂ ਕਿਉਂਕਿ ਉਹ ਪਾਰਟੀਆਂ ਦੀਆਂ ਲੀਡਰਾਂ ਦੀਆਂ ਬਣ ਗਈਆਂ ਕਿ ਜੀ ਅਸੀਂ ਪੰਚਾਇਤ ਵਿਭਾਗ ਨੂੰ ਤਨਖਾਹ ਦੇਣੀ ਆ, ਭੱਤੇ ਦੇਣੇ ਆ ਜੀ, ਉਹ ਇਹਤੋਂ ਲੈ ਕੇ ਜਾਂਦੇ ਆ, ਮਤਲਬ ਪੰਚਾਇਤਾਂ ਦੀ ਆਮਦਨ ਚੋਂ। ਇਹ ਤਰੀਕਾਕਾਰ ਅਪਣਾ ਲਿਆ ਗਿਆ, ਪਰ ਆ ਉਹਦੇ ਨਾਲ ਵੀ ਫਿਕਰਮੰਦੀ ਵਾਲੀ ਗੱਲ ਹੈ ਕਿ 37% ਪੰਜਾਬ ਦੀਆਂ ਪੰਚਾਇਤਾਂ ਕੋਲ ਆਪਣਾ ਭਵਨ ਨਹੀਂ, ਤੇ 100% ਪੰਚਾਇਤਾਂ ਦੇ ਵਿੱਚੋਂ ਕਿਸੇ ਇੱਕ ਕੋਲ ਵੀ ਅਜੇ ਤੱਕ ਕੰਪਿਊਟਰ ਨਹੀਂ। ਸੋ ਇਹ ਸਥਿਤੀ ਤੋਂ ਆਪਣੇ ਆਪ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਅਸੀਂ ਕਿਹੋ ਜਿਹੀ ਤਰੱਕੀ ਦੀ ਗੱਲ ਕਰਦੇ ਹਾਂ। ਜਿਹੜੇ ਕੰਮ ਹੋਣ ਵਾਲੇ ਨੇ ਉਹ ਅਸੀਂ ਕਰਦੇ ਨਹੀਂ, ਅਸੀਂ ਜੀ ਫਲੈਟ ਬਣਾਉਣੇ ਆ, ਮਕਾਨ ਬਣਾਉਣੇ ਆ, ਸ਼ੋਰੂਮ ਖੋਲ੍ਹਣੇ ਆ, ਇਹ ਕੰਮ ਸਰਕਾਰਾਂ ਉਹ ਇਹ ਤਾਂ ਕਰੀ ਜਾਣਗੇ ਲੋਕ ਜਿਹਨਾਂ ਨੂੰ ਲੋੜ ਹੋਊਗੀ ਜਿੱਥੇ ਹੋਊਗੀ।
ਜੀ
ਸਰਕਾਰਾਂ ਦਾ ਇਹ ਕੰਮ ਨੇ ਜੋ ਬੁਨਿਆਦੀ ਕੰਮ ਨੇ ਸਰਕਾਰਾਂ ਉਹ ਕਰਨ।
ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।